पैराबुर्ज मई 2022 अध्ययन लेख 19। इस लेख का अध्ययन 4 तो 10 जुलाई दौरान किया जाएगा। विशा प्रकाश की किताब ये की अहमियत रखती है। ये लेख प्रकाश की किताब एक तिन ते आधारित है जिथे लिखा है, खुश है वो इंसान जेड़ा इस भविखबाणी नू उच्ची आवाज विच पढ़ता है। गीत 14 राजयां दे राजे येसु दी तारीफ करो। खास गल्लां, असी दिलचस्प समें विच जी रहे हां क्योंकि प्रकाश दी किताब विच दित्तियां भविखबाणियां अज साडे ही समें विच पूरियां हो रहियां हन। ए भविखबाणियां साडे ते की असर पाउंदियां हन? इस लेख विच अते अगले दो लेखां विच असी प्रकाश दी किताब दीआं कुछ खास गल्लां ते गौर करांगे। नाले असी देखांगे कि इस विच लिखियां गल्लां दी पालना करके असी यहोवा परमेश्वर की मर्जी मुताबक भक्ति किवें कर सकते हाँ। पैरा एक तो दो सवाल, प्रकाश की किताब विच दिलचस्पी लैन का एक कारण दसो। मान लो कि कोई परिवार तुहानू अपने घर बुलाउंदा है अते तुहानू अपनियां फोटोआं वाली एल्बम दिखाउंदा है। जदों तुसी फोटोआं देखते हो तो उस विच ज़्यादातर उन्हां लोकां दीआं फोटोआं हन जिन्हां नू तुसी नहीं जाणदे, पर एक फोटो ते आके तुहाडी नज़र रुक जांदी है। क्यों? क्योंकि उस फोटो विच तुसी भी हो। उसनू देखदे हुए तुसी याद करन दी कोशिश करदे हो कि ये कदों अते किथे खिंची गई सी। तुसी फोटो विच होर लोकां नू भी पछाणन दी कोशिश करदे हो। ये फोटो तुहाडे लई खास हुंदी है। प्रकाश दी किताब भी इस फोटो वांग है। क्यों? इस दे दो कारण हन। पहला, ये किताब तुहाडे लई ही लिखी गई है। इस दी पहली आयत विच लिखिया है, ये ओ गल्लां हन जिहड़ियां यीशु मसीह राही प्रगट कीतियां गईयां हन। परमेश्वर ने उसनू ये गल्लां दसियां सन तां कि ओ परमेश्वर दे सेवकां नू दिखा सके कि बहुत जल्दी की होण वाला है। प्रकाश दी किताब एक एक इस आयत तो पता लगता है कि ये किताब परमेश्वर दे समर्पित सेवकां लई लिखवाई गई है, ना कि सारे लोकां लई। परमेश्वर दे लोक होण दे नाते सानू इस गल्लों कोई हैरानी नहीं हुंदी कि इस दिलचस्प किताब विच लिखियां भविखबाणियां नू पूरा करन विच असी भी हिस्सा पा रहे हाँ। एक तरीके नाल असी कह सकते हाँ कि असी भी इस फोटो विच हाँ। पैरे तीन तो चार सवाल उड़ा, प्रकाश दी किताब मुताबक इस विच लिखियां भविखबाणियां कदों पूरियां होणगियां? सवाल ऐड़ा, अज परमेश्वर दे सेवकां लई की करना जरूरी है? प्रकाश दी किताब विच दिलचस्पी लैन दा दूजा कारण है इस विच लिखियां भविखबाणियां दे पूरा होण दा समा। स्याणी उमर दे यूहन्ना रसूल ने इन्हां भविखबाणियां दे पूरा होण दा समा दस्या जदों उसने लिखिया, पवित्र शक्ति मैनू प्रभु दे दिन विच लै के आई। प्रकाश दी किताब 1:10। 96 ईस्वी विच जदों यूहन्ना रसूल ने ये शब्द लिखे उदों प्रभु दा दिन हाले बहुत दूर सी, पर बाइबल दी भविखबाणी मुताबक ये दिन 1914 विच शुरू होया जदों येसु ने स्वर्ग विच राज करना शुरू किया। उदों तो प्रकाश दी किताब विच परमेश्वर दे लोकां बारे दर्ज भविखबाणियां पूरियां होणियां शुरू होईयां। इस तो साफ पता लगता है कि अज असी प्रभु दे दिन विच जी रहे हाँ। असी इस दिलचस्प समय विच जी रहे हाँ, इसलिए प्रकाश की किताब 1:3 विच दित्ती सलाह ते सानू खास ध्यान देना चाहिदा है। इस विच लिखिया है, खुश है वो इंसान जिहड़ा इस भविखबाणी नू उच्ची आवाज विच पढ़दा है अते जिहड़ा इस नू सुणदा है अते इस विच लिखियां गल्लां दी पालना करदा है, क्योंकि मिथ्या समा नेड़े आ गया है। जी हाँ, सानू इस भविखबाणी नू उच्ची आवाज विच पढ़ना ते सुनना चाहिदा है अते इस विच लिखियां गल्लां दी पालना करनी चाहीदी है। सानू इस भविखबाणी दीआं केड़ियां गल्लां दी पालना करनी चाहीदी है? पक्का करो कि यहोवा नू तुहाडी भगति मंजूर होवे। पैरा 5 सवाल, यहोवा दी मर्जी मुताबक भगति करन दी अहमियत बारे प्रकाश दी किताब तो की पता लगदा है? प्रकाश दी किताब दे पहले अध्याय तो ही सानू साफ पता लग जांदा है कि यीशु चंगी तरह जानदा है कि उस दियां मंडलियां विच की कुछ हो रहा है। यीशु ने यह गल एशिया माइनर दियां 7 मंडलियां नू दित्ते संदेशां तो साफ जाहर कीती। ਉਸਨੇ ਆਪਣੇ ਸੰਦੇਸ਼ਾਂ ਰਾਹੀਂ ਪਹਿਲੀ ਸਦੀ ਦੇ ਮਸੀਹਾਂ ਨੂੰ ਸਾਫ਼ ਸਾਫ਼ ਹਿਦਾਇਤਾਂ ਦਿੱਤੀਆਂ ਤਾਂ ਕਿ ਉਹ ਪੱਕਾ ਕਰ ਸਕਣ ਕਿ ਯਹੋਵਾ ਨੂੰ ਉਹਨਾਂ ਦੀ ਭਗਤੀ ਮਨਜ਼ੂਰ ਸੀ। ਉਹਨਾਂ ਨੂੰ ਦਿੱਤੇ ਸੰਦੇਸ਼ਾਂ ਦੀਆਂ ਗੱਲਾਂ ਅੱਜ ਵੀ ਪਰਮੇਸ਼ੁਰ ਦੇ ਸਾਰੇ ਲੋਕਾਂ 'ਤੇ ਲਾਗੂ ਹੁੰਦੀਆਂ ਹਨ। ਇਸ ਤੋਂ ਅਸੀਂ ਕੀ ਸਿੱਖਦੇ ਹਾਂ? ਸਾਡਾ ਆਗੂ ਯਿਸੂ ਮਸੀਹ ਚੰਗੀ ਤਰ੍ਹਾਂ ਜਾਣਦਾ ਹੈ ਕਿ ਸਾਡਾ ਯਹੋਵਾ ਨਾਲ ਕਿਹੋ ਜਿਹਾ ਰਿਸ਼ਤਾ ਹੈ। ਯਿਸੂ ਸਾਡੀ ਰਾਖੀ ਕਰਨ ਲਈ ਸਾਡੇ 'ਤੇ ਨਜ਼ਰ ਰੱਖਦਾ ਹੈ ਅਤੇ ਉਸ ਦੀਆਂ ਨਜ਼ਰਾਂ ਤੋਂ ਕੁਝ ਵੀ ਲੁਕਿਆ ਹੋਇਆ ਨਹੀਂ ਹੈ। ਉਹ ਜਾਣਦਾ ਹੈ ਕਿ ਯਹੋਵਾ ਪਰਮੇਸ਼ੁਰ ਦੀ ਮਰਜ਼ੀ ਮੁਤਾਬਕ ਭਗਤੀ ਕਰਨ ਲਈ ਸਾਨੂੰ ਕੀ ਕਰਦੇ ਰਹਿਣ ਦੀ ਲੋੜ ਹੈ। ਆਓ ਦੇਖੀਏ ਕਿ ਯਿਸੂ ਨੇ ਪਹਿਲੀ ਸਦੀ ਦੀਆਂ ਮੰਡਲੀਆਂ ਨੂੰ ਕਿਹੜੀਆਂ ਸਲਾਹਾਂ ਦਿੱਤੀਆਂ ਜਿਨ੍ਹਾਂ ਦੀ ਸਾਨੂੰ ਪਾਲਣਾ ਕਰਨ ਦੀ ਲੋੜ ਹੈ। ਪੈਰਾ 6 ਸਵਾਲ ਉੜਾ। ਪ੍ਰਕਾਸ਼ ਦੀ ਕਿਤਾਬ 2:3-4 ਵਿੱਚ ਅਫਸੁਸ ਦੀ ਮੰਡਲੀ ਨੂੰ ਦਿੱਤੇ ਯਿਸੂ ਦੇ ਸੰਦੇਸ਼ ਤੋਂ ਕਿਹੜੀ ਗੱਲ ਪਤਾ ਲੱਗਦੀ ਹੈ? ਸਵਾਲ ਐੜਾ। ਇਸ ਤੋਂ ਅਸੀਂ ਕੀ ਸਿੱਖਦੇ ਹਾਂ? ਪ੍ਰਕਾਸ਼ ਦੀ ਕਿਤਾਬ 2:3-4 ਵਿੱਚ ਲਿਖਿਆ ਹੈ, ਤੂੰ ਧੀਰਜ ਵੀ ਰੱਖਦਾ ਹੈ ਅਤੇ ਤੂੰ ਮੇਰੇ ਨਾਂ ਦੀ ਖਾਤਰ ਬਹੁਤ ਮੁਸੀਬਤਾਂ ਵੀ ਚੱਲੀਆਂ ਹਨ, ਪਰ ਤੂੰ ਹਾਰ ਨਹੀਂ ਮੰਨੀ। ਫਿਰ ਵੀ ਮੈਨੂੰ ਤੇਰੇ ਨਾਲ ਇੱਕ ਗਿਲਾ ਹੈ ਕਿ ਤੂੰ ਹੁਣ ਪਹਿਲਾਂ ਵਾਂਗ ਪਿਆਰ ਨਹੀਂ ਕਰਦਾ। ਸਾਡੇ ਲਈ ਜ਼ਰੂਰੀ ਹੈ ਕਿ ਅਸੀਂ ਯਹੋਵਾ ਨੂੰ ਪਹਿਲਾਂ ਵਾਂਗ ਹੀ ਪਿਆਰ ਕਰਦੇ ਰਹੀਏ। ਅਫਸੁਸ ਦੀ ਮੰਡਲੀ ਨੂੰ ਦਿੱਤੇ ਸੰਦੇਸ਼ ਤੋਂ ਇਹ ਗੱਲ ਸਾਫ਼ ਪਤਾ ਲੱਗਦੀ ਹੈ ਕਿ ਉਹਨਾਂ ਨੇ ਬਹੁਤ ਸਾਰੀਆਂ ਮੁਸ਼ਕਲਾਂ ਦੇ ਬਾਵਜੂਦ ਧੀਰਜ ਰੱਖਿਆ ਸੀ ਅਤੇ ਯਹੋਵਾ ਦੀ ਸੇਵਾ ਕਰਨੀ ਨਹੀਂ ਛੱਡੀ ਸੀ, ਪਰ ਉਹ ਯਹੋਵਾ ਨੂੰ ਪਹਿਲਾਂ ਵਾਂਗ ਪਿਆਰ ਨਹੀਂ ਕਰਦੇ ਸਨ। ਉਹਨਾਂ ਲਈ ਜ਼ਰੂਰੀ ਸੀ ਕਿ ਉਹ ਫਿਰ ਤੋਂ ਯਹੋਵਾ ਨੂੰ ਪਹਿਲਾਂ ਵਾਂਗ ਹੀ ਪਿਆਰ ਕਰਨ। ਜੇ ਉਹ ਇਸ ਤਰ੍ਹਾਂ ਨਹੀਂ ਕਰਦੇ ਤਾਂ ਯਹੋਵਾ ਨੇ ਉਹਨਾਂ ਦੀ ਭਗਤੀ ਸਵੀਕਾਰ ਨਹੀਂ ਕਰਨੀ ਸੀ। ਬਿਲਕੁਲ ਇਸੇ ਤਰ੍ਹਾਂ ਅਸੀਂ ਵੀ ਮੁਸ਼ਕਲਾਂ ਵੇਲੇ ਧੀਰਜ ਰੱਖਦੇ ਹਾਂ, ਪਰ ਸਾਨੂੰ ਇਹ ਵੀ ਦੇਖਣਾ ਚਾਹੀਦਾ ਹੈ ਕਿ ਧੀਰਜ ਰੱਖਣ ਪਿੱਛੇ ਸਾਡਾ ਇਰਾਦਾ ਕੀ ਹੈ। ਸਾਡਾ ਪਰਮੇਸ਼ੁਰ ਸਿਰਫ ਇਹੀ ਨਹੀਂ ਦੇਖਦਾ ਕਿ ਅਸੀਂ ਕੀ ਕਰਦੇ ਹਾਂ, ਸਗੋਂ ਇਹ ਵੀ ਦੇਖਦਾ ਹੈ ਕਿ ਅਸੀਂ ਕਿਉਂ ਕਰਦੇ ਹਾਂ। ਉਸ ਲਈ ਸਾਡੇ ਇਰਾਦੇ ਬਹੁਤ ਮਾਇਨੇ ਰੱਖਦੇ ਹਨ, ਕਿਉਂਕਿ ਉਹ ਚਾਹੁੰਦਾ ਹੈ ਕਿ ਅਸੀਂ ਗਹਿਰਾ ਪਿਆਰ ਅਤੇ ਦਿਲੋਂ ਕਦਰ ਹੋਣ ਕਰਕੇ ਉਸਦੀ ਭਗਤੀ ਕਰੀਏ। ਪੈਰਾ 7 ਸਵਾਲ ਉੜਾ। ਪ੍ਰਕਾਸ਼ ਦੀ ਕਿਤਾਬ 3:1-3 ਵਿੱਚ ਯਿਸੂ ਨੇ ਸਾਰਦਿਸ ਦੀ ਮੰਡਲੀ ਦੀ ਕਿਹੜੀ ਸਮੱਸਿਆ ਬਾਰੇ ਦੱਸਿਆ? ਸਵਾਲ ਐੜਾ, ਸਾਨੂੰ ਕੀ ਕਰਦੇ ਰਹਿਣਾ ਚਾਹੀਦਾ ਹੈ? ਪ੍ਰਕਾਸ਼ ਦੀ ਕਿਤਾਬ 3:1-3 ਵਿੱਚ ਲਿਖਿਆ ਹੈ, ਸਾਰਦਿਸ ਦੀ ਮੰਡਲੀ ਦੇ ਦੂਤ ਨੂੰ ਲਿਖ, ਜਿਸ ਕੋਲ ਪਰਮੇਸ਼ੁਰ ਦੀਆਂ 7 ਪਵਿੱਤਰ ਸ਼ਕਤੀਆਂ ਅਤੇ 7 ਤਾਰੇ ਹਨ। ਉਹ ਕਹਿੰਦਾ ਹੈ, ਮੈਂ ਤੇਰੇ ਕੰਮਾਂ ਨੂੰ ਜਾਣਦਾ ਹਾਂ ਕਿ ਤੂੰ ਦੇਖਣ ਨੂੰ ਤਾਂ ਜਿਉਂਦਾ ਲੱਗਦਾ ਹੈ ਪਰ ਅਸਲ ਵਿੱਚ ਮਰਿਆ ਹੋਇਆ ਹੈ। ਸਾਵਧਾਨ ਹੋ ਜਾ ਅਤੇ ਜੋ ਕੁਝ ਮਰਨ ਕਿਨਾਰੇ ਹੈ ਉਸ ਨੂੰ ਤਗੜਾ ਕਰ, ਕਿਉਂਕਿ ਮੈਂ ਦੇਖਿਆ ਹੈ ਕਿ ਮੇਰੇ ਪਰਮੇਸ਼ੁਰ ਦੀਆਂ ਨਜ਼ਰਾਂ ਵਿੱਚ ਤੇਰੇ ਕੰਮ ਹਾਲੇ ਅਧੂਰੇ ਹਨ। ਇਸ ਲਈ ਜੋ ਕੁਝ ਤੈਨੂੰ ਮਿਲਿਆ ਹੈ ਅਤੇ ਜੋ ਕੁਝ ਤੂੰ ਸੁਣਿਆ ਹੈ ਉਸ ਨੂੰ ਤੂੰ ਚੇਤੇ ਰੱਖ ਅਤੇ ਉਸ ਮੁਤਾਬਕ ਚੱਲਦਾ ਰਹਿ ਅਤੇ ਤੌਬਾ ਕਰ। ਜੇ ਤੂੰ ਨੀਂਦ ਤੋਂ ਨਾ ਜਾਗਿਆ ਤਾਂ ਮੈਂ ਚੋਰ ਵਾਂਗ ਆਵਾਂਗਾ ਅਤੇ ਤੈਨੂੰ ਬਿਲਕੁਲ ਵੀ ਪਤਾ ਨਹੀਂ ਹੋਵੇਗਾ ਕਿ ਮੈਂ ਕਿਹੜੇ ਵੇਲੇ ਆਵਾਂਗਾ। ਸਾਨੂੰ ਹਮੇਸ਼ਾ ਜਾਗਦੇ ਅਤੇ ਸਾਵਧਾਨ ਰਹਿਣਾ ਚਾਹੀਦਾ ਹੈ। ਸਾਰਦਿਸ ਦੀ ਮੰਡਲੀ ਵਿੱਚ ਇੱਕ ਅਲੱਗ ਸਮੱਸਿਆ ਸੀ। ਚਾਹੇ ਉਹ ਪਹਿਲਾਂ ਜੋਸ਼ ਨਾਲ ਯਹੋਵਾ ਦੀ ਸੇਵਾ ਕਰਦੇ ਸਨ, ਪਰ ਬਾਅਦ ਵਿੱਚ ਉਹਨਾਂ ਦਾ ਜੋਸ਼ ਠੰਡਾ ਪੈ ਗਿਆ ਸੀ। ਇਸੇ ਲਈ ਯਿਸੂ ਨੇ ਉਹਨਾਂ ਨੂੰ ਜਾਗਣ ਲਈ ਕਿਹਾ ਸੀ। ਇਸ ਤੋਂ ਸਾਨੂੰ ਕਿਹੜੀ ਚੇਤਾਵਨੀ ਮਿਲਦੀ ਹੈ? ਬਿਨਾਂ ਸ਼ੱਕ ਯਹੋਵਾ ਸਾਡੇ ਕੰਮਾਂ ਨੂੰ ਕਦੇ ਨਹੀਂ ਭੁੱਲਦਾ, ਪਰ ਸਾਨੂੰ ਕਦੇ ਵੀ ਇਹ ਨਹੀਂ ਸੋਚਣਾ ਚਾਹੀਦਾ ਕਿ ਅਸੀਂ ਯਹੋਵਾ ਦੀ ਬਹੁਤ ਸੇਵਾ ਕਰ ਚੁੱਕੇ ਹਾਂ ਅਤੇ ਹੁਣ ਸਾਨੂੰ ਜ਼ਿਆਦਾ ਕਰਨ ਦੀ ਲੋੜ ਨਹੀਂ। ਹੋ ਸਕਦਾ ਹੈ ਕਿ ਅੱਜ ਸਾਨੂੰ ਪਹਿਲਾਂ ਨਾਲੋਂ ਜ਼ਿਆਦਾ ਮੁਸ਼ਕਲਾਂ ਆਉਣ, ਪਰ ਸਾਨੂੰ ਹਮੇਸ਼ਾ ਪ੍ਰਭੂ ਦੇ ਕੰਮ ਵਿੱਚ ਰੁੱਝੇ ਰਹਿਣਾ ਚਾਹੀਦਾ ਹੈ ਤਾਂ ਕਿ ਅਸੀਂ ਅੰਤ ਆਉਣ ਤੱਕ ਜਾਗਦੇ ਅਤੇ ਸਾਵਧਾਨ ਰਹੀਏ। ਪਹਿਲਾ ਕੁਰੰਥੀਆਂ 15:58। ਪੈਰਾ 8 ਸਵਾਲ। ਪ੍ਰਕਾਸ਼ ਦੀ ਕਿਤਾਬ 3:15-17 ਵਿੱਚ ਲੌਦੀਕਿਆਂ ਦੀ ਮੰਡਲੀ ਨੂੰ ਕਹੇ ਯਿਸੂ ਦੇ ਸ਼ਬਦਾਂ ਤੋਂ ਅਸੀਂ ਕੀ ਸਿੱਖਦੇ ਹਾਂ? ਪ੍ਰਕਾਸ਼ ਦੀ ਕਿਤਾਬ 3:15-17 ਵਿੱਚ ਲਿਖਿਆ ਹੈ, ਮੈਂ ਤੇਰੇ ਕੰਮਾਂ ਨੂੰ ਜਾਣਦਾ ਹਾਂ ਕਿ ਤੂੰ ਨਾ ਤਾਂ ਠੰਡਾ ਹੈ ਅਤੇ ਨਾ ਹੀ ਗਰਮ। ਕਾਸ਼ ਤੂੰ ਠੰਡਾ ਹੁੰਦਾ ਜਾਂ ਗਰਮ, ਤੂੰ ਗਰਮ ਜਾਂ ਠੰਡਾ ਹੋਣ ਦੀ ਬਜਾਏ ਕੋਸਾ ਹੈ। ਇਸ ਕਰਕੇ ਮੈਂ ਤੈਨੂੰ ਆਪਣੇ ਮੂੰਹ ਵਿੱਚ ਉਗਲ ਦਿਆਂਗਾ। ਤੂੰ ਕਹਿੰਦਾ ਹੈ, ਮੈਂ ਅਮੀਰ ਹਾਂ ਅਤੇ ਮੈਂ ਧਨ ਦੌਲਤ ਇਕੱਠੀ ਕੀਤੀ ਹੈ, ਅਤੇ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹੈ। ਪਰ ਤੂੰ ਨਹੀਂ ਜਾਣਦਾ ਕਿ ਤੇਰੀ ਹਾਲਤ ਕਿੰਨੀ ਬੁਰੀ ਅਤੇ ਤਰਸਯੋਗ ਹੈ, ਅਤੇ ਤੂੰ ਗਰੀਬ, ਅੰਨਾ ਅਤੇ ਨੰਗਾ ਹੈ। ਸਾਨੂੰ ਪੂਰੇ ਦਿਲ ਤੇ ਪੂਰੇ ਜੋਸ਼ ਨਾਲ ਭਗਤੀ ਕਰਨੀ ਚਾਹੀਦੀ ਹੈ। ਲੌਦੀਕੀਆ ਦੀ ਮੰਡਲੀ ਨੂੰ ਦਿੱਤੇ ਸੰਦੇਸ਼ ਵਿੱਚ ਯਿਸੂ ਨੇ ਇਸ ਮੰਡਲੀ ਦੀ ਇੱਕ ਸਮੱਸਿਆ ਬਾਰੇ ਦੱਸਿਆ। ਇਸ ਮੰਡਲੀ ਦੇ ਭੈਣ ਭਰਾ ਪਰਮੇਸ਼ੁਰ ਦੀ ਸੇਵਾ ਵਿੱਚ ਨਾ ਤਾਂ ਠੰਡੇ ਤੇ ਨਾ ਹੀ ਗਰਮ ਸਨ, ਸਗੋਂ ਕੋਸੇ ਸਨ। ਇਸ ਲਈ ਯਿਸੂ ਨੇ ਕਿਹਾ ਕਿ ਉਹਨਾਂ ਦੀ ਹਾਲਤ ਕਿੰਨੀ ਬੁਰੀ ਅਤੇ ਤਰਸਯੋਗ ਸੀ। ਨਾਲੇ ਯਿਸੂ ਨੇ ਉਹਨਾਂ ਨੂੰ ਇਹ ਸਲਾਹ ਦਿੱਤੀ ਕਿ ਉਹ ਯਹੋਵਾ ਅਤੇ ਭਗਤੀ ਦੇ ਕੰਮਾਂ ਲਈ ਪੂਰਾ ਜੋਸ਼ ਦਿਖਾਉਣ। ਪ੍ਰਕਾਸ਼ ਦੀ ਕਿਤਾਬ 3:19। ਇਸ ਤੋਂ ਅਸੀਂ ਕੀ ਸਿੱਖਦੇ ਹਾਂ? ਜੇ ਸਾਡਾ ਜੋਸ਼ ਠੰਡਾ ਪੈ ਗਿਆ ਹੈ ਤਾਂ ਸਾਡੇ ਲਈ ਜ਼ਰੂਰੀ ਹੈ ਕਿ ਅਸੀਂ ਆਪਣੇ ਦਿਲ ਵਿੱਚ ਉਹਨਾਂ ਸਾਰੀਆਂ ਬਰਕਤਾਂ ਲਈ ਕਦਰ ਵਧਾਈਏ ਜੋ ਯਹੋਵਾ ਸਾਨੂੰ ਦਿੰਦੇ ਹਨ। ਸਾਨੂੰ ਕਦੇ ਵੀ ਆਰਾਮਦਾਇਕ ਜ਼ਿੰਦਗੀ ਹਾਸਲ ਕਰਨ ਵਿੱਚ ਇੰਨਾ ਨਹੀਂ ਰੁੱਝ ਜਾਣਾ ਚਾਹੀਦਾ ਕਿ ਅਸੀਂ ਪਰਮੇਸ਼ੁਰ ਦੀ ਸੇਵਾ ਨੂੰ ਪਹਿਲ ਦੇਣੀ ਹੀ ਭੁੱਲ ਜਾਈਏ। ਪੈਰਾ 9 ਸਵਾਲ। ਪ੍ਰਗਮੁਮ ਅਤੇ ਥੁਆਤੀਰਾ ਦੀਆਂ ਮੰਡਲੀਆਂ ਨੂੰ ਕਈਆਂ ਯਿਸੂ ਦੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅੱਜ ਸਾਨੂੰ ਕਿਹੜੇ ਖਤਰਿਆਂ ਤੋਂ ਬਚਣਾ ਚਾਹੀਦਾ ਹੈ? ਸਾਨੂੰ ਧਰਮ ਤਿਆਗੀਆਂ ਦੀਆਂ ਸਿੱਖਿਆਵਾਂ ਨੂੰ ਪੂਰੀ ਤਰ੍ਹਾਂ ਠੁਕਰਾਉਣਾ ਚਾਹੀਦਾ ਹੈ। ਪ੍ਰਗਮੁਮ ਦੇ ਕੁਝ ਮਸੀਹੀ ਅਲੱਗ ਅਲੱਗ ਪੰਥਾਂ ਦੀਆਂ ਸਿੱਖਿਆਵਾਂ 'ਤੇ ਚੱਲ ਰਹੇ ਸਨ ਅਤੇ ਮੰਡਲੀ ਵਿੱਚ ਫੁੱਟ ਪਾ ਰਹੇ ਸਨ, ਜਿਸ ਕਰਕੇ ਯਿਸੂ ਨੇ ਉਹਨਾਂ ਨੂੰ ਝਿੜਕਿਆ। ਉਸਨੇ ਥੁਆਤੀਰਾ ਦੇ ਉਹਨਾਂ ਮਸੀਹਾਂ ਦੀ ਤਾਰੀਫ ਕੀਤੀ ਜਿਨ੍ਹਾਂ ਨੇ ਆਪਣੇ ਆਪ ਨੂੰ ਸ਼ੈਤਾਨ ਦੀਆਂ ਝੂਠੀਆਂ ਸਿੱਖਿਆਵਾਂ ਤੋਂ ਬਚਾਇਆ ਸੀ। ਯਿਸੂ ਨੇ ਉਹਨਾਂ ਨੂੰ ਸੱਚਾਈ ਦੀਆਂ ਗੱਲਾਂ ਘੁੱਟ ਕੇ ਫੜੀ ਰੱਖਣ ਲਈ ਕਿਹਾ। ਪ੍ਰਕਾਸ਼ ਦੀ ਕਿਤਾਬ 2:24-26। ਉਹਨਾਂ ਮਸੀਹਾਂ ਨੂੰ ਤੌਬਾ ਕਰਨ ਦੀ ਲੋੜ ਸੀ ਜੋ ਆਪਣੀ ਕਮਜ਼ੋਰ ਨਿਹਚਾ ਕਰਕੇ ਝੂਠੀਆਂ ਸਿੱਖਿਆਵਾਂ ਮਗਰ ਲੱਗ ਗਏ ਸਨ। ਇਸ ਤੋਂ ਅਸੀਂ ਕੀ ਸਿੱਖਦੇ ਹਾਂ? ਅਸੀਂ ਸਿੱਖਦੇ ਹਾਂ ਕਿ ਸਾਨੂੰ ਉਹਨਾਂ ਸਾਰੀਆਂ ਸਿੱਖਿਆਵਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਜੋ ਯਹੋਵਾ ਦੀ ਸੋਚ ਤੋਂ ਉਲਟ ਹਨ। ਧਰਮ ਤਿਆਗੀ ਭਗਤੀ ਦਾ ਦਿਖਾਵਾ ਤਾਂ ਕਰਦੇ ਹਨ ਪਰ ਇਸ ਮੁਤਾਬਕ ਆਪਣੀ ਜ਼ਿੰਦਗੀ ਨਹੀਂ ਜਿਉਂਦੇ। 2 ਤਿਮੋਥੀਅਸ 3:5। ਪਰਮੇਸ਼ੁਰ ਦੇ ਬਚਨ ਦਾ ਗਹਿਰਾਈ ਨਾਲ ਅਧਿਐਨ ਕਰਕੇ ਅਸੀਂ ਸੌਖਿਆਂ ਹੀ ਝੂਠੀਆਂ ਸਿੱਖਿਆਵਾਂ ਨੂੰ ਪਛਾਣ ਸਕਾਂਗੇ ਅਤੇ ਇਹਨਾਂ ਨੂੰ ਠੁਕਰਾ ਦੇਵਾਂਗੇ। ਪੈਰਾ 10 ਸਵਾਲ। ਪ੍ਰਗਮੁਮ ਅਤੇ ਥੁਆਤੀਰਾ ਦੀਆਂ ਮੰਡਲੀਆਂ ਨੂੰ ਕਹੀ ਯਿਸੂ ਦੀ ਗੱਲ ਤੋਂ ਅਸੀਂ ਹੋਰ ਕੀ ਸਿੱਖਦੇ ਹਾਂ? ਸਾਨੂੰ ਹਰ ਤਰ੍ਹਾਂ ਦੀ ਬਦਚਲਨੀ ਤੋਂ ਦੂਰ ਰਹਿਣਾ ਚਾਹੀਦਾ ਹੈ ਅਤੇ ਇਸ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਨਾ ਚਾਹੀਦਾ। ਪ੍ਰਗਮੁਮ ਅਤੇ ਥੁਆਤੀਰਾ ਦੀਆਂ ਮੰਡਲੀਆਂ ਵਿੱਚ ਇੱਕ ਹੋਰ ਸਮੱਸਿਆ ਸੀ। ਇਹਨਾਂ ਮੰਡਲੀਆਂ ਦੇ ਕੁਝ ਮਸੀਹੀ ਬਦਚਲਨੀ ਕਰ ਰਹੇ ਸਨ, ਜਿਸ ਕਰਕੇ ਯਿਸੂ ਨੇ ਉਹਨਾਂ ਨੂੰ ਝਿੜਕਿਆ। ਇਸ ਤੋਂ ਅਸੀਂ ਕੀ ਸਿੱਖਦੇ ਹਾਂ? ਸਾਨੂੰ ਕਦੇ ਵੀ ਇਹ ਨਹੀਂ ਸੋਚਣਾ ਚਾਹੀਦਾ ਕਿ ਯਹੋਵਾ ਸਾਡੀ ਬਦਚਲਨੀ ਨੂੰ ਬਰਦਾਸ਼ਤ ਕਰੇਗਾ, ਭਾਵੇਂ ਅਸੀਂ ਕਾਫ਼ੀ ਸਾਲਾਂ ਤੋਂ ਯਹੋਵਾ ਦੀ ਸੇਵਾ ਕਰ ਰਹੇ ਹੋਈਏ ਜਾਂ ਸਾਡੇ ਕੋਲ ਮੰਡਲੀ ਵਿੱਚ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਹੋਣ। ਯਹੋਵਾ ਚਾਹੁੰਦਾ ਹੈ ਕਿ ਅਸੀਂ ਇਸ ਮਾਮਲੇ ਵਿੱਚ ਉਸਦੇ ਉੱਚੇ ਸੁੱਚੇ ਮਿਆਰਾਂ 'ਤੇ ਚੱਲਦੇ ਰਹੀਏ, ਫਿਰ ਚਾਹੇ ਦੁਨੀਆਂ ਦੇ ਲੋਕਾਂ ਦਾ ਚਾਲ ਚਲਨ ਬੁਰੇ ਤੋਂ ਬੁਰਾ ਹੀ ਕਿਉਂ ਨਾ ਹੁੰਦਾ ਹੋਵੇ। ਪੈਰਾ 11 ਸਵਾਲ। ਹੁਣ ਤੱਕ ਅਸੀਂ ਕੀ ਸਿੱਖਿਆ? ਆਓ ਦੇਖੀਏ ਕਿ ਹੁਣ ਤੱਕ ਆਪਾਂ ਕੀ ਸਿੱਖਿਆ। ਸਾਨੂੰ ਯਹੋਵਾ ਦੀ ਮਰਜ਼ੀ ਮੁਤਾਬਕ ਹੀ ਭਗਤੀ ਕਰਨੀ ਚਾਹੀਦੀ ਹੈ। ਜੇ ਅਸੀਂ ਇਸ ਤਰ੍ਹਾਂ ਦਾ ਕੋਈ ਕੰਮ ਕਰਦੇ ਹਾਂ ਜਿਸ ਤੋਂ ਯਹੋਵਾ ਨੂੰ ਸਖ਼ਤ ਨਫ਼ਰਤ ਹੈ, ਤਾਂ ਸਾਨੂੰ ਉਸੇ ਵੇਲੇ ਉਹ ਕੰਮ ਛੱਡ ਦੇਣਾ ਚਾਹੀਦਾ ਹੈ। ਜੇ ਅਸੀਂ ਇਸ ਤਰ੍ਹਾਂ ਨਹੀਂ ਕਰਾਂਗੇ ਤਾਂ ਯਹੋਵਾ ਸਾਡੀ ਭਗਤੀ ਨੂੰ ਨਾਮਨਜ਼ੂਰ ਕਰ ਦੇਵੇਗਾ। ਇਹਨਾਂ ਮੰਡਲੀਆਂ ਨੂੰ ਭੇਜੇ ਯਿਸੂ ਦੇ ਸੰਦੇਸ਼ ਤੋਂ ਅਸੀਂ ਕੁਝ ਹੋਰ ਵੀ ਸਿੱਖਦੇ ਹਾਂ। ਵਧੇਰੇ ਜਾਣਕਾਰੀ। ਅੱਜ ਸਾਡੇ ਲਈ ਸਬਕ, ਯਹੋਵਾ ਨੂੰ ਪਹਿਲਾਂ ਵਾਂਗ ਪਿਆਰ ਕਰਦੇ ਰਹੋ, ਹਮੇਸ਼ਾ ਜਾਗਦੇ ਅਤੇ ਸਾਵਧਾਨ ਰਹੋ, ਪੂਰੇ ਦਿਲ ਅਤੇ ਪੂਰੇ ਜੋਸ਼ ਨਾਲ ਭਗਤੀ ਕਰੋ, ਧਰਮ ਤਿਆਗੀਆਂ ਦੀਆਂ ਸਿੱਖਿਆਵਾਂ ਨੂੰ ਪੂਰੀ ਤਰ੍ਹਾਂ ਠੁਕਰਾਓ, ਹਰ ਤਰ੍ਹਾਂ ਦੀ ਬਦਚਲਨੀ ਤੋਂ ਦੂਰ ਰਹੋ ਅਤੇ ਇਸ ਨੂੰ ਬਿਲਕੁਲ ਵੀ ਬਰਦਾਸ਼ਤ ਨਾ ਕਰੋ। ਵਾਪਸ ਲੇਖ 'ਤੇ। ਮੁਸ਼ਕਲਾਂ ਸਹਿਣ ਲਈ ਤਿਆਰ ਰਹੋ। ਪੈਰਾ 12 ਸਵਾਲ। ਸਮੋਰਨੇ ਅਤੇ ਫਿਲਦਲਫੀਆ ਦੀਆਂ ਮੰਡਲੀਆਂ ਨੂੰ ਭੇਜੇ ਯਿਸੂ ਦੇ ਸੰਦੇਸ਼ ਵੱਲ ਅੱਜ ਸਾਨੂੰ ਧਿਆਨ ਕਿਉਂ ਦੇਣਾ ਚਾਹੀਦਾ ਹੈ? ਆਓ ਆਪਾਂ ਹੁਣ ਦੇਖੀਏ ਕਿ ਯਿਸੂ ਨੇ ਸਮੋਰਨੇ ਅਤੇ ਫਿਲਦਲਫੀਆ ਦੀਆਂ ਮੰਡਲੀਆਂ ਨੂੰ ਕੀ ਸੰਦੇਸ਼ ਭੇਜੇ। ਉਸਨੇ ਉਹਨਾਂ ਨੂੰ ਕਿਹਾ ਕਿ ਉਹ ਅਤਿਆਚਾਰ ਸਹਿਣ ਤੋਂ ਨਾ ਘਬਰਾਉਣ, ਕਿਉਂਕਿ ਉਹਨਾਂ ਨੂੰ ਆਪਣੀ ਵਫ਼ਾਦਾਰੀ ਦਾ ਇਨਾਮ ਜ਼ਰੂਰ ਮਿਲੇਗਾ। ਪ੍ਰਕਾਸ਼ ਦੀ ਕਿਤਾਬ 2:10 ਵਿੱਚ ਲਿਖਿਆ ਹੈ, ਤੂੰ ਜਿਹੜੇ ਕਸ਼ਟ ਸਹਿਣ ਵਾਲਾ ਹੈ
ਉਹਨਾਂ ਕਰਕੇ ਘਬਰਾਈ ਨਾ। ਦੇਖ, ਸ਼ੈਤਾਨ ਤੁਹਾਡੇ ਵਿੱਚੋਂ ਕੁਝ ਜਣਿਆਂ ਨੂੰ ਜੇਲ੍ਹਾਂ ਵਿੱਚ ਸੁੱਟਦਾ ਰਹੇਗਾ ਤਾਂ ਕਿ ਤੁਹਾਡੀ ਪੂਰੀ ਤਰ੍ਹਾਂ ਪ੍ਰੀਖਿਆ ਲਈ ਜਾਵੇ ਅਤੇ ਤੁਹਾਨੂੰ 10 ਦਿਨਾਂ ਤੱਕ ਕਸ਼ਟ ਸਹਿਣਾ ਪਵੇਗਾ। ਪਰ ਤੂੰ ਮੌਤ ਤੱਕ ਵਫ਼ਾਦਾਰ ਰਹੀਂ ਅਤੇ ਮੈਂ ਤੈਨੂੰ ਜ਼ਿੰਦਗੀ ਦਾ ਇਨਾਮ ਦੇਵਾਂਗਾ। ਇਸ ਤੋਂ ਅਸੀਂ ਕੀ ਸਿੱਖਦੇ ਹਾਂ? ਅਸੀਂ ਜਾਣਦੇ ਹਾਂ ਕਿ ਸਾਡੇ 'ਤੇ ਵੀ ਅਤਿਆਚਾਰ ਹੋਣਗੇ ਅਤੇ ਸਾਨੂੰ ਇਹਨਾਂ ਨੂੰ ਸਹਿਣ ਲਈ ਤਿਆਰ ਰਹਿਣਾ ਚਾਹੀਦਾ ਹੈ। ਅੱਜ ਸਾਡੇ ਲਈ ਇਹ ਗੱਲ ਯਾਦ ਰੱਖਣੀ ਕਿਉਂ ਜ਼ਰੂਰੀ ਹੈ? ਪੈਰਾ 13-14। ਸਵਾਲ, ਪ੍ਰਕਾਸ਼ ਦੀ ਕਿਤਾਬ ਦੇ ਅਧਿਆਏ 12 ਵਿੱਚ ਦੱਸੀਆਂ ਘਟਨਾਵਾਂ ਦਾ ਪਰਮੇਸ਼ੁਰ ਦੇ ਲੋਕਾਂ 'ਤੇ ਕੀ ਅਸਰ ਹੋਇਆ? ਪ੍ਰਕਾਸ਼ ਦੀ ਕਿਤਾਬ ਤੋਂ ਪਤਾ ਲੱਗਦਾ ਹੈ ਕਿ ਪ੍ਰਭੂ ਦੇ ਦਿਨ ਯਾਨੀ ਸਾਡੇ ਸਮੇਂ ਵਿੱਚ ਪਰਮੇਸ਼ੁਰ ਦੇ ਲੋਕਾਂ 'ਤੇ ਜ਼ੁਲਮ ਢਾਏ ਜਾਣਗੇ। ਪ੍ਰਕਾਸ਼ ਦੀ ਕਿਤਾਬ ਦੇ ਅਧਿਆਏ 12 ਤੋਂ ਪਤਾ ਲੱਗਦਾ ਹੈ ਕਿ ਯਿਸੂ ਦੇ ਸਵਰਗ ਵਿੱਚ ਰਾਜਾ ਬਣਨ ਤੋਂ ਤੁਰੰਤ ਬਾਅਦ ਸਵਰਗ ਵਿੱਚ ਯੁੱਧ ਹੋਇਆ। ਇਹ ਯੁੱਧ ਮਿਕਾਇਲ, ਮਹਿਮਾਵਾਨ ਯਿਸੂ ਮਸੀਹ ਤੇ ਉਸਦੇ ਦੂਤਾਂ ਅਤੇ ਸ਼ੈਤਾਨ ਤੇ ਉਸਦੇ ਦੁਸ਼ਟ ਦੂਤਾਂ ਵਿਚਕਾਰ ਹੋਇਆ ਸੀ। ਇਸ ਯੁੱਧ ਵਿੱਚ ਸ਼ੈਤਾਨ ਤੇ ਉਸਦੇ ਦੂਤਾਂ ਦੀ ਕਰਾਰੀ ਹਾਰ ਹੋਈ ਅਤੇ ਉਹਨਾਂ ਨੂੰ ਧਰਤੀ 'ਤੇ ਸੁੱਟਿਆ ਗਿਆ। ਇਸ ਕਰਕੇ ਸ਼ੈਤਾਨ ਧਰਤੀ ਦੇ ਲੋਕਾਂ 'ਤੇ ਬਹੁਤ ਜ਼ਿਆਦਾ ਜ਼ੁਲਮ ਢਾਉਣ ਲੱਗ ਪਿਆ। ਇਹਨਾਂ ਸਾਰੀਆਂ ਘਟਨਾਵਾਂ ਦਾ ਪਰਮੇਸ਼ੁਰ ਦੇ ਲੋਕਾਂ 'ਤੇ ਕੀ ਅਸਰ ਹੋਇਆ? ਸ਼ੈਤਾਨ ਨੂੰ ਸਵਰਗ ਵਿੱਚੋਂ ਕੱਢੇ ਜਾਣ ਤੋਂ ਬਾਅਦ ਉਸ ਲਈ ਸਵਰਗ ਦੇ ਦਰਵਾਜ਼ੇ ਹਮੇਸ਼ਾ ਵਾਸਤੇ ਬੰਦ ਕਰ ਦਿੱਤੇ ਗਏ। ਇਸ ਕਰਕੇ ਸ਼ੈਤਾਨ ਨੇ ਅੱਗੇ ਕੀ ਕੀਤਾ? ਉਸ ਨੇ ਧਰਤੀ 'ਤੇ ਬਾਕੀ ਬਚੇ ਚੁਣੇ ਹੋਏ ਮਸੀਹਾਂ ਉੱਤੇ ਆਪਣਾ ਗੁੱਸਾ ਕੱਢਣਾ ਸ਼ੁਰੂ ਕਰ ਦਿੱਤਾ। ਇਹ ਮਸੀਹੀ ਧਰਤੀ ਉੱਤੇ ਪਰਮੇਸ਼ੁਰ ਦੇ ਰਾਜ ਦੇ ਰਾਜਦੂਤ ਹਨ ਅਤੇ ਇਹਨਾਂ ਨੂੰ ਯਿਸੂ ਬਾਰੇ ਗਵਾਹੀ ਦੇਣ ਦਾ ਕੰਮ ਸੌਂਪਿਆ ਗਿਆ ਹੈ। ਪ੍ਰਕਾਸ਼ ਦੀ ਕਿਤਾਬ 12:17। ਇਹ ਭਵਿੱਖਬਾਣੀ ਕਿਵੇਂ ਪੂਰੀ ਹੋ ਰਹੀ ਹੈ? ਪੈਰਾ 15। ਸਵਾਲ, ਪ੍ਰਕਾਸ਼ ਦੀ ਕਿਤਾਬ ਦੇ ਅਧਿਆਏ 11 ਵਿੱਚ ਕਿਹਨਾਂ ਨੂੰ ਦੋ ਗਵਾਹ ਕਿਹਾ ਗਿਆ ਹੈ ਅਤੇ ਉਹਨਾਂ ਨਾਲ ਕੀ ਹੋਇਆ? ਸ਼ੈਤਾਨ ਨੇ ਚੁਣੇ ਹੋਏ ਭਰਾਵਾਂ 'ਤੇ ਹਮਲੇ ਕਰਾਉਣੇ ਸ਼ੁਰੂ ਕਰ ਦਿੱਤੇ ਜੋ ਪ੍ਰਚਾਰ ਦੇ ਕੰਮ ਦੀ ਅਗਵਾਈ ਕਰਦੇ ਸਨ। ਪ੍ਰਕਾਸ਼ ਦੀ ਕਿਤਾਬ ਵਿੱਚ ਇਹਨਾਂ ਭਰਾਵਾਂ ਨੂੰ ਦੋ ਗਵਾਹ ਕਿਹਾ ਗਿਆ ਹੈ ਜਿਨ੍ਹਾਂ ਨੂੰ ਜਾਨੋਂ ਮਾਰ ਦਿੱਤਾ ਗਿਆ। ਪ੍ਰਕਾਸ਼ ਦੀ ਕਿਤਾਬ 11:3। ਫੁੱਟਨੋਟ, ਪੈਰਾਬੁਰਜ 15 ਨਵੰਬਰ 2014 ਦੇ ਸਫ਼ੇ 30 'ਤੇ ਪਾਠਕਾਂ ਵੱਲੋਂ ਸਵਾਲ ਨਾਂ ਦਾ ਲੇਖ ਦੇਖੋ। ਫੁੱਟਨੋਟ ਸਮਾਪਤ। 1918 ਵਿੱਚ ਅਗਵਾਈ ਕਰਨ ਵਾਲੇ 8 ਭਰਾਵਾਂ 'ਤੇ ਝੂਠੇ ਦੋਸ਼ ਲਾ ਕੇ ਉਹਨਾਂ ਨੂੰ ਲੰਬੇ ਸਮੇਂ ਲਈ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ। ਇਸ ਲਈ ਬਹੁਤ ਸਾਰੇ ਲੋਕਾਂ ਨੂੰ ਲੱਗ ਰਿਹਾ ਸੀ ਕਿ ਇਸ ਨਾਲ ਚੁਣੇ ਹੋਏ ਮਸੀਹਾਂ ਦਾ ਕੰਮ ਬੰਦ ਹੋ ਗਿਆ। ਪੈਰਾ 16। ਸਵਾਲ, ਸਾਲ 1919 ਵਿੱਚ ਕਿਹੜੀ ਹੈਰਾਨੀਜਨਕ ਘਟਨਾ ਵਾਪਰੀ ਅਤੇ ਉਸ ਸਮੇਂ ਤੋਂ ਸ਼ੈਤਾਨ ਕੀ ਕਰਦਾ ਆ ਰਿਹਾ ਹੈ? ਪ੍ਰਕਾਸ਼ ਦੀ ਕਿਤਾਬ ਦੇ ਅਧਿਆਇ 11 ਵਿੱਚ ਦਰਜ ਭਵਿੱਖਬਾਣੀ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਦੋ ਗਵਾਹਾਂ ਵਿੱਚ ਥੋੜੇ ਸਮੇਂ ਬਾਅਦ ਜਾਨ ਪਾਈ ਜਾਣੀ ਸੀ। ਇਹ ਭਵਿੱਖਬਾਣੀ ਜਿਸ ਤਰੀਕੇ ਨਾਲ ਪੂਰੀ ਹੋਈ ਉਸ ਨੂੰ ਦੇਖ ਕੇ ਸਾਰੇ ਲੋਕ ਹੈਰਾਨ ਰਹਿ ਗਏ। ਜੇਲ੍ਹ ਵਿੱਚ ਸੁੱਟੇ ਜਾਣ ਤੋਂ ਬਾਅਦ 1 ਸਾਲ ਦੇ ਅੰਦਰ ਅੰਦਰ ਮਾਰਚ 1919 ਵਿੱਚ ਇਹਨਾਂ ਸਾਰੇ ਭਰਾਵਾਂ ਨੂੰ ਰਿਹਾਅ ਕਰ ਦਿੱਤਾ ਗਿਆ। ਬਾਅਦ ਵਿੱਚ ਇਹਨਾਂ ਭਰਾਵਾਂ 'ਤੇ ਲਾਏ ਸਾਰੇ ਦੋਸ਼ ਵੀ ਖਾਰਜ ਹੋ ਗਏ। ਭਰਾਵਾਂ ਨੇ ਰਿਹਾਅ ਹੋਣ ਤੋਂ ਤੁਰੰਤ ਬਾਅਦ ਜੋਸ਼ ਨਾਲ ਰਾਜ ਦੇ ਪ੍ਰਚਾਰ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ। ਪਰ ਸ਼ੈਤਾਨ ਵੀ ਹੱਥ 'ਤੇ ਹੱਥ ਧਰ ਕੇ ਨਹੀਂ ਬੈਠਾ ਰਿਹਾ। ਉਹ ਉਦੋਂ ਤੋਂ ਪਰਮੇਸ਼ੁਰ ਦੇ ਸਾਰੇ ਲੋਕਾਂ 'ਤੇ ਜ਼ੁਲਮਾਂ ਦਾ ਦਰਿਆ ਵਗਾ ਰਿਹਾ ਹੈ। ਪ੍ਰਕਾਸ਼ ਦੀ ਕਿਤਾਬ 12:15। ਇਸ ਕਰਕੇ ਪਰਮੇਸ਼ੁਰ ਦੇ ਸੇਵਕ ਹੋਣ ਦੇ ਨਾਤੇ ਸਾਡੇ ਸਾਰਿਆਂ ਵਾਸਤੇ ਧੀਰਜ ਅਤੇ ਨਿਹਚਾ ਰੱਖਣੀ ਜ਼ਰੂਰੀ ਹੈ। ਪ੍ਰਕਾਸ਼ ਦੀ ਕਿਤਾਬ 13:10। ਪੈਰਾ 12-16 ਨਾਲ ਸੰਬੰਧਿਤ ਤਸਵੀਰ ਦਾ ਸਿਰਲੇਖ। ਸਵਰਗ ਵਿੱਚੋਂ ਕੱਢੇ ਜਾਣ ਤੋਂ ਬਾਅਦ ਸ਼ੈਤਾਨ ਨੇ ਪਰਮੇਸ਼ੁਰ ਦੇ ਲੋਕਾਂ 'ਤੇ ਕਿਵੇਂ ਹਮਲੇ ਕੀਤੇ? ਯਹੋਵਾ ਵੱਲੋਂ ਮਿਲਿਆ ਕੰਮ ਪੂਰੀ ਵਾਹ ਲਾ ਕੇ ਕਰੋ। ਪੈਰਾ 17। ਸਵਾਲ, ਸ਼ੈਤਾਨ ਦੇ ਹਮਲਿਆਂ ਦੇ ਬਾਵਜੂਦ ਪਰਮੇਸ਼ੁਰ ਦੇ ਲੋਕਾਂ ਨੂੰ ਕਿੰਨਾ ਤੋਂ ਮਦਦ ਮਿਲਦੀ ਹੈ? ਪ੍ਰਕਾਸ਼ ਦੀ ਕਿਤਾਬ ਦੇ ਅਧਿਆਏ 12 ਵਿੱਚ ਦੱਸਿਆ ਗਿਆ ਹੈ ਕਿ ਪਰਮੇਸ਼ੁਰ ਦੇ ਲੋਕਾਂ ਦੀ ਮਦਦ ਕਰਨ ਲਈ ਧਰਤੀ ਨੇ ਆਪਣਾ ਮੂੰਹ ਖੋਲ੍ਹ ਕੇ ਜ਼ੁਲਮਾਂ ਦੇ ਦਰਿਆ ਦਾ ਸਾਰਾ ਪਾਣੀ ਪੀ ਲਿਆ। ਪ੍ਰਕਾਸ਼ ਦੀ ਕਿਤਾਬ 12:16। ਬਿਲਕੁਲ ਇਸੇ ਤਰ੍ਹਾਂ ਹੋਇਆ। ਧਰਤੀ ਯਾਨੀ ਸ਼ੈਤਾਨ ਦੀ ਹੀ ਦੁਨੀਆਂ ਦੀਆਂ ਅਦਾਲਤਾਂ ਨੇ ਪਰਮੇਸ਼ੁਰ ਦੇ ਲੋਕਾਂ ਦੀ ਮਦਦ ਕੀਤੀ। ਬਹੁਤ ਵਾਰ ਅਦਾਲਤਾਂ ਨੇ ਯਹੋਵਾ ਦੇ ਗਵਾਹਾਂ ਦੇ ਪੱਖ ਵਿੱਚ ਫੈਸਲੇ ਸੁਣਾਏ ਜਿਸ ਕਰਕੇ ਉਹਨਾਂ ਨੂੰ ਆਪਣਾ ਕੰਮ ਕਰਨ ਦੀ ਕਾਫ਼ੀ ਹੱਦ ਤੱਕ ਆਜ਼ਾਦੀ ਮਿਲ ਗਈ। ਯਹੋਵਾ ਦੇ ਗਵਾਹਾਂ ਨੇ ਇਸ ਆਜ਼ਾਦੀ ਦਾ ਪੂਰਾ ਫਾਇਦਾ ਉਠਾਇਆ ਅਤੇ ਪਰਮੇਸ਼ੁਰ ਵੱਲੋਂ ਮਿਲਿਆ ਕੰਮ ਪੂਰਾ ਕੀਤਾ। ਇਸ ਕੰਮ ਵਿੱਚ ਕੀ ਕੁਝ ਸ਼ਾਮਲ ਹੈ? ਪੈਰਾ 18। ਸਵਾਲ, ਇਹਨਾਂ ਆਖਰੀ ਦਿਨਾਂ ਵਿੱਚ ਪਰਮੇਸ਼ੁਰ ਦੇ ਲੋਕ ਕਿਹੜਾ ਅਹਿਮ ਕੰਮ ਕਰਦੇ ਹਨ? ਯਿਸੂ ਨੇ ਭਵਿੱਖਬਾਣੀ ਕੀਤੀ ਸੀ कि उस दे लोग अंत आउण तों पहला पूरी दुनिया विच परमेश्वर दे राज दी खुशखबरी दा प्रचार करनगे। मत्ती 24:14। पर वो ये काम इकले नहीं करदे। प्रकाश दी किताब विच लिखिया है कि एक दूत कोल हमेशा कायम रहन वाली खुशखबरी सी। वह धरती दे वासियां नू यानी हर कौम, हर कबीले, हर भाषा बोलन वाले अते हर नसल दे लोकां नू एक खुशखबरी सुना रहा सी। प्रकाश दी किताब 14:6। इस तों पता लगता है कि खुशखबरी सुनाउण लई दूत भी परमेश्वर दे लोकां दा साथ दिंदे हन। पैरा 19 सवाल, यहोवा नू प्यार करन वाले लोग होर केड़ा संदेश सुनाउणगे? परमेश्वर दे लोग सिर्फ राज दी खुशखबरी ही नहीं सुनाउंदे, सगो उन्हां नू एक होर संदेश सुनाउण विच दूतां दा साथ देण दी लोड़ है। प्रकाश दी किताब दे 8-10 अध्यायां विच दस्या है कि दूत उन्हां लोकां नू आफतां दे संदेश सुनाउंदे हन जो परमेश्वर दे राज दा विरोध करदे हन। इस लई यहोवा दे गवाह गणिया अते अग वर्गा न्याय दा संदेश सुनाउंदे हन। इस तों पता लगदा है कि परमेश्वर शैतान दी दुष्ट दुनिया नू की सज़ा देवेगा। प्रकाश दी किताब 8:7-13। लोकां लई ए जानना बहुत जरूरी है कि अंत बहुत नेड़े है, तां कि उह अपने विच वड्डियां तब्दीलियां कर सकन अते यहोवा दे क्रोध दे दिन तों बच सकन। पर बहुत सारे लोगों नू साडा यह संदेश चंगा नहीं लगता, इसलिए यह संदेश सुनाउण वास्ते सानू दलेरी दी लोड़ है। महाकष्ट विच सानू होर भी ज़्यादा दलेरी दी लोड़ पवेगी, क्योंकि उदो आखरी न्याय दा संदेश सुन के बहुत सारे लोग साडा होर भी सख्त विरोध करनगे। पैरा 18-19 नाल संबंधित तस्वीर दा सिरलेख, परमेश्वर दे लोग केड़े दो संदेश सुनाउंदे हन? भविखबाणी दीआं गल्लां दी पालना करो। पैरा 20 सवाल, असी अगले दो लेखा विच की चर्चा करांगे? सानू इस भविखबाणी दीआं गल्लां दी पालना करनी चाहीदी है, क्योंकि प्रकाश दी किताब विच लिखियां गल्लां दी पूर्ति दा असर साडे ते वी पैंदा है। प्रकाश दी किताब 1:3, पर असी जुलम सहिंदे होए भी वफादार किवें रह सकते हाँ? नाले असी दलेरी नाल इन्हां संदेशां नू किवें सुनाउणा जारी रख सकते हाँ? इस तरह करन लई सानू दो गल्लां तों हिम्मत मिलेगी। पहला, प्रकाश दी किताब तों परमेश्वर दे दुश्मनां दे हशर बारे जाण के, अते दूजा उन्हां बरकतां बारे जाण के जो सानू वफादार रहण करके मिलणगियां। असी इन्हां बारे अगले दो लेखां विच चर्चा करांगे। तुसी की जवाब दोगे? सत मंडलियां नू दित्ते यसू दे संदेशां तों असी की सिखदे हाँ? सानू जुलम सहन लई क्यों तैयार रहना चाहीदा है? इन्हां आखरी दिनां विच परमेश्वर दे लोकां नू केड़ा काम पूरा करन दी लोड़ है? गीत पत्ती, यहोवा वल होवो। लेख समाप्त।